Ay, cruce. तेरी शरण मेरे दीन दयाला सुख सागर मेरे गुरु गोपाला कर कृपा नानक गुण गावै राखो शर्म असाड़ी जियो तेरे कमन कमन गुण कहे कहे गावा तू साहिब गुणी निधाना तुमरी महिमा वर्णन ना साको तू ठाकुर ऊच भगवान वाहिगुरु जी राग सुही बाणी श्री रविदास जीओ की एक ओंकार सतगुर प्रसाद शह की सार सुहागन जान ताज अभिमान सुख रलिया मन तन मन दे नयंत्र रख अवरा देख न सुनै अभख सोकत जानै पीर पराई जां कै अंतर दर्द न पाई रहौ दुखी दुहागण दुइ पखहीन जिन नहा निरंतर भगत न कीने और सलात का पंथ दुहेला संग न साथी गमने अकेला दुखिया दर्द बंद दर आया बहुत प्यास जवाब न पाया कह रविदास शरण प्रभ तेरी ज्यों जान हो त्यों कर गत मेरी कह रविदास शरण प्रभ तेरी ज्यों जान हो त्यों कर गत मेरी। गुरुस्वारी सन्मान योग सत्संग जियो सत्कार सहित फतेह प्रवान करो जी। वाहिगुरु जी का खालसा वाहिगुरु जी की फतेह। मन दे टिका लई चित विरतियां दी एकाग्रता लई आओ सारे रल के गुरमंत्र दी धुन लाइए कोई रसना वांझी ना रहे। वाहिगुरु 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 वाहिगुरु। भगत रविदास जी दे श्री गुरु ग्रंथ साहब जी विच 40 शब्द दर्ज हैं। किसे शब्द नूं में पढ़ो नाम अमृत नाल भरपूर है सहबाने इसे वास्ते बाणी दर्ज की थी। इत्थे तक कि अकाल पुरख विच अभेद ने एक वारी ते कह दिता तेरे मेरे विच फर्क इन्ना कै जिवें सोने दा को पहाड़ होवे ते एक सोने दा गहना होवे है ओ भी सोना ओ भी सोना जिवें सागर ते सागर दी लहर होवे तोही मोही मोही तोही अंतर कैसा अंतर हुंदा फर्क कनक कटक सोना ते सोने दे कड़े जल तरंग जैसा जिवें पानी ते उस दियां लहरां किन्ना लाड प्यार है रब दे भगतां नूं परमात्मा नाल जिवें बच्चे तुहाडे बच्चे तुहाडे नाल लाड प्यार कर लैंदे तेरे भरोसे प्यारे मैं लाड लड़ाया ਪੁੱਲ ਹੈ ਚੁੱਕ ਹੈ ਬਾਰਕ ਤੂੰ ਹਰ ਪਿਤਾ ਮਾਇਆ। ਕਹਿੰਦੇ ਨੇ ਜੇ ਅਸੀਂ ਪਾਪੀ ਨਾ ਹੁੰਦੇ, ਅਸੀਂ ਪਾਪ ਹੀ ਨਾ ਕਰਦੇ ਤੇ ਤੈਨੂੰ ਪਤਿਤ ਪਾਵਣ ਕੌਣ ਕਹਿੰਦਾ। ਅਸੀਂ ਪਾਪ ਕੀਤੇ, ਤੂੰ ਸਾਨੂੰ ਬਖਸ਼ਿਆ ਤੇ ਜਗਤ ਤੈਨੂੰ ਪਤਿਤ ਪਾਵਣ ਕਹਿ ਰਹੇ ਹੈ। ਜੋ ਪੈ ਹਮ ਨਾ ਪਾਪ ਕਰਨ ਤਾਂ ਅਹ ਅਨੰਤਾ। ਜਿਨ੍ਹਾਂ ਨੂੰ ਇਹ ਅਨੁਭਵ ਹੈ ਇੱਕ ਛਿਣ ਦਾ ਵਿਛੋੜਾ ਹੋਵੇ, ਇੱਕ ਛਿਣ ਗੱਲ ਨਾ ਹੋਵੇ ਤੇ ਜੋ ਤਕਲੀਫ ਉਹਨਾਂ ਨੂੰ ਹੁੰਦੀ ਹੈ ਉਹਨਾਂ ਨੂੰ ਪਤਾ। ਕਿਸੇ ਘਰ ਵਿੱਚ ਅੱਠੇ ਪਹਿਰ ਕਲੇਸ਼ ਪਿਆ ਹੋਵੇ, ਸਾਲਾਂ ਬੱਧੀ ਪਤੀ ਪਤਨੀ ਬੋਲਣੀ ਨਾ, ਜੇ ਕੋਈ ਉਹਨਾਂ ਨੂੰ ਕਹੇ ਦਿਹਾੜੀ ਪਤੀ ਨਹੀਂ ਬੋਲਿਆ, ਉਹ ਆਖੇਗੀ ਫਿਰ ਕੀ, ਇੱਥੇ ਸਾਲ ਗੁਜ਼ਰ ਜਾਂਦੇ ਨੇ, ਉਹਨੂੰ ਕੀ ਪਤਾ ਵਿਛੋੜਾ ਕੀ ਹੁੰਦਾ। ਹਾਂ, ਕਿਤੇ ਜੀਵਨ ਜਿਹੜਾ ਇੱਕ ਜਾਨ ਹੋ ਕੇ ਬਤੀਤ ਹੋਇਆ ਹੋਵੇ, ਭਗਤ ਰਵਿਦਾਸ ਕਹਿੰਦੇ ਨੇ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਣ ਅਬੋਲ। ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ। ਜਿਨ੍ਹਾਂ ਨੇ ਨਿਭਾਈ ਹੈ, ਭਰਾ ਭਰਾ ਨਾਲ ਨਾ ਬੋਲੇ ਤੇ ਦੂਸਰਾ ਸੋਚਦਾ ਟਾਈਮ ਕਿਵੇਂ ਗੁਜ਼ਰੇਗਾ, ਵੱਡਾ ਭਰਾ ਬੁਲਾ ਨਹੀਂ ਰਿਹਾ ਨਾਰਾਜ਼ ਹੈ, ਭੈਣ ਮੈਨੂੰ ਬੁਲਾ ਨਹੀਂ ਰਹੀ ਨਾਰਾਜ਼ ਹੈ, ਪਤੀ ਬੁਲਾ ਨਹੀਂ ਰਿਹਾ। ਭਗਤ ਕਹਿੰਦੇ ਨੇ ਪਰਮਾਤਮਾ ਤੇਰੇ ਨਾਲ ਮੈਂ ਜੁੜ ਨਹੀਂ ਰਿਹਾ, ਕਾਰਨ ਕੀ ਹੈ। ਪ੍ਰਮਾਣ ਬੜਾ ਸੁੰਦਰ ਦਿੱਤਾ, ਕਹਿੰਦੇ ਨੇ ਜਿਸ ਨੂੰ ਆਪ ਨੂੰ ਦਰਦ ਨਾ ਹੋਈ ਹੋਵੇ ਉਸ ਨੂੰ ਕੀ ਪਤਾ ਹੈ ਕਿ ਦਰਦ ਕੀ ਹੁੰਦੀ ਹੈ। ਕਿਸੇ ਨੂੰ ਕਿੰਨੀ ਤਕਲੀਫ ਹੋਵੇ ਕੋਲ ਬੈਠੇ ਆਖੀ ਜਾਂਦੇ ਨੇ ਹੌਸਲਾ ਕਰ। ਵੈਸੇ ਕਹਿ ਦੇਣ ਚ ਤੇ ਕੁਛ ਨਹੀਂ ਲੱਗਦਾ, ਪਰ ਜਿਸ ਨੂੰ ਹੋ ਰਹੀ ਹੈ ਉਹਨੂੰ ਪਤਾ ਹੈ ਦਰਦ ਕੀ ਹੈ, ਪੀੜਾ ਕੀ ਹੈ, ਤਕਲੀਫ ਕੀ ਹੈ। ਸੋ ਕਤ ਜਾਣੈ ਪੀਰ ਪਰਾਈ, ਪਰਾਈ ਪੀੜ ਨੂੰ ਉਹ ਕਿੱਥੇ ਜਾਣਦਾ, ਜਾਂਕੈ ਅੰਤਰ ਦਰਦ ਨਾ ਪਾਈ। ਜਿਸ ਦੇ ਅੰਦਰ ਵਿਛੋੜੇ ਦੀ ਦਰਦ ਹੀ ਨਹੀਂ, ਪਰਮਾਤਮਾ ਦੇ ਨਾਲੋਂ ਵਿਛੜ ਕੇ ਹੁੰਦਾ ਕੀ ਹੈ, ਇਹ ਦਰਦ ਨੂੰ ਜਾਣਨ ਗੁਰੂ ਨਾਨਕ ਦੇਵ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਵਿਛੋੜੇ ਦਾ ਅਨੁਭਵ ਹੈ ਫਰੀਦਾ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਹੇ ਵਿਛੋੜੇ ਤੂੰ ਸਾਰੇ ਜਗਤ ਦਾ ਰਾਜਾ ਹੈ, ਭਾਵ ਤੂੰ ਸਾਰੀ ਦੁਨੀਆਂ ਤੇ ਰਾਜ ਕਰ ਰਿਹਾ ਹੈ, ਕਿਉਂਕਿ ਵਿਛੋੜਾ ਹਰ ਇੱਕ ਨੂੰ ਦੁਖੀ ਕਰਦਾ ਹੈ। ਕੋਈ ਵੀ ਐਸਾ ਨਹੀਂ ਕਿ ਵਿਛੜ ਕੇ ਦੁਖੀ ਨਾ ਹੋਵੇ। ਫਰੀਦਾ ਜਿੱਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਂ। ਇੱਕ ਸੰਤ ਕਹਿੰਦੇ ਨੇ ਜੇ ਮੈਂ ਤੇਰੇ ਨਾਲੋਂ ਵਿਛੜਿਆ ਤੈਨੂੰ ਇੰਜ ਹੀ ਪਾਉਂਦਾ, ਤੇਰੀ ਰਜ਼ਾ ਇਹ ਹੈ ਕਿ ਤੂੰ ਅਜੇ ਨਹੀਂ ਮਿਲਣਾ। ਇਹ ਮਿਲਣਾ ਵੀ ਤੇ ਤੇਰੀ ਕਿਰਪਾ ਨਾਲ ਹੈ, ਜੇ ਨਹੀਂ ਮਿਲਣਾ ਤੇ ਤੇਰੀ ਮਰਜ਼ੀ, ਪਰ ਘੱਟੋ ਘੱਟ ਇਹ ਅਹਿਸਾਸ ਤੇ ਰਹੇ ਕਿ ਮੈਂ ਤੇਰੇ ਤੋਂ ਵਿਛੜਿਆ। ਮੈਨੂੰ ਇਹ ਤੇ ਯਾਦ ਰਹੇ ਕਿ ਵਿਛੋੜਾ, ਘੱਟੋ ਘੱਟ ਦਰਦ ਤੇ ਅੰਦਰ ਰਹਿਣ ਦੇ। ਇੱਕ ਆਲਮ ਨੇ ਤੇ ਇੱਥੇ ਤੱਕ ਕਿਹਾ ਯਾ ਰੱਬ ਦੁਆਏ ਵਸਲ ਨਾ ਕਬਹੂ ਕਬੂਲ ਹੋ, ਯਾ ਰੱਬ ਦੁਆਏ ਵਸਲ ਨਾ ਹਰ ਗਿਜ ਕਬੂਲ ਹੋ, ਫਿਰ ਦਿਲ ਮੈਂ ਕਿਆ ਰਹੇਗਾ ਜੋ ਹਸਰਤ ਨਿਕਲ ਗਈ। ਵਿਛੜਿਆ ਹੀ ਰਹਿਣ ਦੇ, ਪਰ ਇੱਕ ਹਸਰਤ ਤੇ ਬਣੀ ਰਹੇ ਕਿ ਮੈਂ ਤੇਰੀ ਬੰਦਗੀ ਕਰਦਾ ਰਹਾਂ, ਮੈਂ ਕਹਿੰਦਾ ਰਹਾਂ ਮਿਲ ਮੇਰੇ ਪ੍ਰੀਤਮਾ ਜੀਓ, ਹਾਂ ਤੁਦ ਬਿਨ ਖਰੀ ਨਿਮਾਣੀ। ਮੈਂ ਨਹਿਣੇ ਨੀਂਦ ਨਾ ਆਵੈ ਜੀਓ, ਪਾਵੈ ਅੰਨ ਨਾ ਪਾਣੀ। ਵਿਛੋੜੇ ਦਾ ਅਹਿਸਾਸ ਅੰਦਰ ਰਹੇ, ਜਿਹੜੇ ਗਾਫਲ ਹੋ ਗਏ ਉਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਕਿ ਵਿਛੜਿਆ ਪਰਮਾਤਮਾ ਵਿਛੜਿਆ। ਮੈਨੂੰ ਇੱਕ ਵਾਰਤਾਲਾਪ ਭੁੱਲਦਾ ਨਹੀਂ, ਟ੍ਰੇਨ ਚ ਸਫ਼ਰ ਕਰਦਿਆਂ ਵੇਖਿਆ ਪਾਂਤੋ ਪਾਂਤ ਦੇ ਮੁਸਾਫ਼ਰ ਹੁੰਦੇ ਨੇ, ਜੇ ਬਿਜ਼ਨਸ ਵਾਲੇ ਆਪਣੀਆਂ ਗੱਲਾਂ ਕਰਦੇ ਨੇ, ਦੂਸਰੇ ਦੀ ਸਮਝ ਵਿੱਚ ਆਏ ਨਾ ਆਏ ਉਹ ਕਰੀ ਜਾਂਦੇ। ਦੋ ਬੰਦੇ ਐਸੇ ਬੈਠੇ ਸਨ, ਇੱਕ ਆਖੇ ਰੱਬ ਹੈ ਤੇ ਦੂਸਰਾ ਆਖੇ ਕੋਈ ਨਹੀਂ। ਬੜੀ ਬਹਿਸ ਚੱਲੀ। ਮੈਂ ਜਿੱਥੋਂ ਚੜਿਆ ਸਾਂ ਘੰਟਾ ਗੁਜ਼ਰ ਗਿਆ, ਉਹਨਾਂ ਦੀ ਬਹਿਸ ਨਾ ਮੁੱਕੇ। ਇੱਕ ਆਖੇ ਰੱਬ ਹੈ, ਦੂਸਰਾ ਆਖੇ ਹੈ ਹੀ ਨਹੀਂ, ਬਿਲਕੁਲ ਨਹੀਂ। ਉਹ ਆਪਣੀਆਂ ਦਲੀਲਾਂ ਦੇਵੇ, ਉਹ ਆਪਣੀਆਂ ਕੋਲ ਇੱਕ ਬੋਰ ਬੈਠਾ ਸੀ ਸੱਜਾ ਨੂੰ, ਉਸ ਨੂੰ ਜਿਹੜਾ ਮੰਨਦਾ ਸੀ ਨਾ, ਉਹ ਕਹਿਣ ਲੱਗਾ ਕਿਉਂ ਜੀ ਤੁਹਾਡਾ ਕੀ ਖਿਆਲ ਹੈ, ਰੱਬ ਹੈ ਕਿ ਨਹੀਂ? ਉਹਨੇ ਜਿਹੜਾ ਜਵਾਬ ਦਿੱਤਾ ਉਹ ਸੁਣ ਕੇ ਤੇ ਮੈਂ ਹੈਰਾਨ ਹੋ ਗਿਆ। ਕਹਿਣ ਲੱਗਾ ਜੇ ਹੈ ਤਾਂ ਵੀ ਠੀਕ ਹੈ, ਨਹੀਂ ਹੈ ਤੇ ਤਾਂ ਵੀ ਠੀਕ ਹੈ, ਫਰਕ ਕੀ ਪੈਂਦਾ? ਹੈ ਤਾਂ ਵੀ ਠੀਕ, ਨਹੀਂ ਹੈ ਤਾਂ ਵੀ ਠੀਕ। ਮੈਂ ਆਖਿਆ ਇਹ ਦੋਵਾਂ ਨਾਲੋਂ ਹੀ ਅੱਗੇ ਗੁਜ਼ਰਿਆ ਹੋਵੇ, ਲੈਣਾ ਦੇਣਾ ਹੀ ਕੀ ਹੈ? ਹੈ ਤਾਂ ਵੀ ਠੀਕ ਹੈ, ਨਹੀਂ ਹੈ ਤਾਂ ਵੀ ਠੀਕ ਹੈ। ਜਿਨ੍ਹਾਂ ਬੰਦਿਆਂ ਦਾ ਅਨੁਭਵ ਹੈ, ਅਸਲ ਵਿੱਚ ਜਿਨ੍ਹਾਂ ਦੀ ਗੱਲ ਹੋਈ, ਜਿਨ੍ਹਾਂ ਨੇ ਜੀਵਿਆ, ਜਿਨ੍ਹਾਂ ਮਾਣਿਆ, ਉਹਨਾਂ ਨੂੰ ਪਤਾ ਅਸਲ ਵਿੱਚ ਜਿਨ੍ਹਾਂ ਨੂੰ ਅਸੀਂ ਨਾਸਤਕ ਕਹਿੰਦੇ ਹਾਂ ਵੀ ਅਧੂਰੇ ਨੇ, ਪੂਰੀ ਖੋਜ ਨਹੀਂ ਕੀਤੀ ਹੈ ਕਿ ਨਹੀਂ। ਜਿਨ੍ਹਾਂ ਨੂੰ ਆਸਤਕ ਕਹਿੰਦੇ ਹਾਂ ਉਹ ਵੀ ਅਧੂਰੇ, ਕਿਉਂਕਿ ਉਹਨਾਂ ਬੰਦਿਆਂ ਦਾ ਵੀ ਅਨੁਭਵ ਨਹੀਂ। ਸੁਣ ਸੁਣਾ ਕੇ ਕਿਸੇ ਕਹਿ ਦਿੱਤਾ ਹੈ, ਉਹ ਵੀ ਗੱਲ ਨਹੀਂ। ਸੁਣ ਸੁਣਾ ਕੇ ਕਹਿ ਦਿੱਤਾ ਨਹੀਂ, ਉਹ ਵੀ ਇੱਕੋ ਜਿਹੇ ਨੇ ਦੋਵੇਂ। ਲੇਕਿਨ ਜਿਸ ਨੇ ਮਾਣਿਆ, ਜਿਸ ਨੇ ਵੇਖ ਲਿਆ ਕਿ ਹੈ, ਜਿਸ ਨੇ ਵੇਖਿਆ, ਗੁਰੂ ਅਰਜਨ ਦੇਵ ਜੀ ਨੂੰ ਪੁੱਛਦਾ ਕਦੀ ਰੱਬ ਹੈ, ਉਹ ਪਤਾ ਕਿ ਉੱਤਰ ਦਿੰਦੇ ਨੇ, ਕਹਿੰਦੇ ਨੇ ਹੈ ਹੀ ਨਹੀਂ, ਮੈਂ ਵੇਖਿਆ, ਮੈਂ ਵੇਖਿਓ ਰੀ ਉੱਚਾ ਮੂੰਹ ਹੁਣ ਸਭ ਤੇ ਉੱਚਾ। ਇੱਕ ਥਾਂ ਤੇ ਕਹਿੰਦੇ ਨੇ ਮੈਂ ਪ੍ਰਭੂ ਦੇ ਪਾਸ ਗਿਆ, ਪ੍ਰਭ ਹੱਸ ਬੋਲੇ ਕਿ ਇਹ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ। ਕਬੀਰ ਸਾਹਿਬ ਕਹਿੰਦੇ ਨੇ ਮੈਂ ਦੋਈ ਦੋਈ ਅੱਖੀਂ ਵੇਖਿਆ ਜੀ, ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਏ। ਸਾਈਂ ਮੀਆਂ ਮੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ, ਕਹਿਣ ਲੱਗੇ ਆਪਣੇ ਮੁਰੀਦਾਂ ਨੂੰ, ਅੱਜ ਮਨ ਚਾਹੁੰਦਾ ਗੁਰੂ ਸਾਹਿਬ ਆਏ ਨੇ ਮੁਜੰਗੀ, ਗੁਰੂ ਅਰਜਨ ਦੇਵ ਜੀ ਦੇ ਬੇਟੇ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਦਰਸ਼ਨ ਕਰਨ ਲਈ, ਮਨ ਚਾਹੁੰਦਾ ਚਲੋ ਚੱਲ ਗਏ, ਤਿਆਰ ਹੋਏ। ਦਿਲਾਂ ਨੂੰ ਦਿਲਾਂ ਦੇ ਰਾਹ, ਗੁਰੂ ਹਰਗੋਬਿੰਦ ਸਾਹਿਬ ਉਸ ਤੋਂ ਅਚਾਨਕ ਕਹਿੰਦੇ ਨੇ ਬਾਬਾ ਬੁੱਢਾ ਜੀ ਨੂੰ, ਬਾਬਾ ਜੀ ਇੱਥੇ ਪੂਰਨ ਫਕੀਰ ਸਾਈਂ ਮੀਆਂ ਮੀਰ ਰਹਿੰਦਾ, ਮਨ ਚਾਹੁੰਦਾ ਉਹਨਾਂ ਨੂੰ ਮਿਲ ਗਏ, ਚਲੋ ਚੱਲੀਏ। ਕਹਿਣ ਲੱਗੇ ਚਲੋ, ਕਹਿਣ ਲੱਗੇ ਘੋੜੇ ਤੇ ਚੜੋ, ਛੇਤੀ ਕਰੋ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਤੁਰ ਪਏ ਨੇ ਤੇ ਉਹਨਾਂ ਨੂੰ ਮੈਂ ਜ਼ਿਆਦਾ ਤੁਰਨ ਨਹੀਂ ਦੇਣਾ। ਉਧਰੋਂ ਤੁਰ ਪਏ ਨੇ, ਆਏ, ਮੇਲ ਕੈਸਾ ਹੋਇਆ, ਸਾਈਂ ਮੀਆਂ ਮੀਰ ਦੌੜ ਕੇ ਰਕਾਬ ਨੂੰ ਫੜਨ ਲੱਗੇ ਤੇ ਸਤਿਗੁਰੂ ਛਾਲ ਮਾਰ ਕੇ ਥੱਲੇ ਆ ਗਏ। ਗੱਲ ਨਾ ਲਾ ਲਿਆ ਤੇ ਪਹਿਲੀ ਗੱਲ ਜਿਹੜੀ ਪੁੱਛੀ ਉਹ ਪਤਾ ਕਿ ਕਹਿੰਦੇ ਨੇ ਸਾਈਂ ਮੀਆਂ ਮੀਰ ਜੀ ਮਨ ਦਾ ਕੀ ਹਾਲ ਹੈ? ਅਸੀਂ ਦੁਨੀਆਦਾਰ ਤੇ ਹੋਰ ਕੁਛ ਪੁੱਛਦੇ ਹਾਂ, ਰੱਬ ਦੇ ਫਕੀਰ ਕਹਿਣ ਲੱਗੇ ਮਨ ਦਾ ਕੀ ਹਾਲ ਹੈ? ਕਹਿਣ ਲੱਗੇ ਮਨ ਤੇ ਫਿਰ ਉਹ ਹੀ ਚੰਗਾ ਹੈ ਜਿਹੜਾ ਟਿਕਿਆ ਹੋਵੇ, ਤੇ ਟਿਕਦਾ ਉਹ ਹੀ ਹੈ ਜਿਸ ਉੱਤੇ ਤੁਹਾਡੀ ਕਿਰਪਾ ਹੋਵੇ। ਕਹਿਣ ਲੱਗੇ ਤਾਂ ਵੀ ਕਿੱਥੇ ਪਹੁੰਚੇ ਹੋ? ਕਹਿਣ ਲੱਗੇ ਪਹੁੰਚੇ ਇੱਥੇ ਆ, ਸੱਤ ਅਸੱਤ ਦਾ ਨਿਰਣਾ ਹੋਣ ਲੱਗ ਪਿਆ, ਇੰਨੀ ਕੁ ਸਮਝ ਆਉਣ ਲੱਗ ਪਈ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਗੁਰੂ ਸਾਹਿਬ ਨੇ ਉਸ ਵੇਲੇ ਗੱਲ ਨਾਲ ਲਾ ਕੇ ਕਿਹਾ, ਅੱਗੇ ਤੁਹਾਡੇ ਲਈ ਸੱਚਖੰਡ ਦਾ ਦਰਵਾਜ਼ਾ ਖੁੱਲ੍ਹਾ। ਸਾਈਂ ਮੀਆਂ ਮੀਰ ਨੂੰ ਕਹਿੰਦੇ ਨੇ ਸੱਤ ਅਸੱਤ ਦਾ ਜੇ ਨਿਰਣਾ ਹੋਣ ਲੱਗ ਪਿਆ, ਜੋ ਮੈਂ ਬੋਲਣ ਲੱਗਾ ਸੱਤ ਹੈ ਕਿ ਝੂਠ ਹੈ, ਫਿਰ ਬੰਦਾ ਝੂਠ ਨਹੀਂ ਬੋਲੇਗਾ। ਜੋ ਮੈਂ ਕੰਮ ਕਰਨ ਲੱਗਾ ਸੱਤ ਹੈ ਕਿ ਝੂਠ ਹੈ, ਜੋ ਮੈਂ ਸੁਣਨਾ ਪਿਆ ਸੱਤ ਹੈ ਕਿ ਝੂਠ ਹੈ, ਪਤਾ ਲੱਗ ਜਾਏ ਜ਼ਹਿਰ ਕੌਣ ਖਾਏਗਾ। ਕਹਿਣ ਲੱਗੇ ਹੁਣ ਤੁਹਾਡੇ ਲਈ ਸੱਚਖੰਡ ਦਾ ਦਰਵਾਜ਼ਾ ਖੁੱਲ੍ਹਾ। ਸਾਈਂ ਮੀਆਂ ਮੀਰ ਦੇ ਕੁਛ ਮਰੀਦ ਨਾਰਾਜ਼ ਹੋ ਗਏ, ਕਹਿਣ ਲੱਗੇ ਸਾਈਂ ਜੀ ਅੱਜ ਤੱਕ ਨਮਾਜ਼ਾਂ ਪੜ੍ਹਦੇ ਰਹੇ, ਰੋਜ਼ੇ ਰੱਖਦੇ ਰਹੇ, ਤੁਸੀਂ ਤੇ ਪੀਰ ਹੋ, ਤੇ ਪੀਰ ਕੋਈ ਮਾਮੂਲੀ ਥੋੜਾ ਹੁੰਦਾ, ਸੈਂਕੜੇ ਨਹੀਂ ਹਜ਼ਾਰਾਂ ਤੁਹਾਡੇ ਮਰੀਦ ਤੇ ਕੀ ਕੀਤਾ ਤੁਸੀਂ? ਨੌਜਵਾਨ ਗੁਰੂ ਛੇਤੀ ਨਾਲ ਉਹਦੇ ਚਰਨੀ ਪੈ ਗਏ, ਰਕਾਬ ਫੜ ਕੇ ਉਤਾਰਨ ਲੱਗੇ। ਕਹਿਣ ਲੱਗੇ ਸੱਚ ਦੱਸਾਂ, ਜਦੋਂ ਮਰਾਕਬਾ, ਅਸੀਂ ਕਹਿੰਦੇ ਹਾਂ ਸਮਾਧੀ, ਮੁਸਲਮਾਨ ਕਹਿੰਦੇ ਮਰਾਕਬਾ, ਮਰਾਕਬੇ ਵਿੱਚ ਮੈਂ ਖੁਦਾ ਦੀ ਦਰਗਾਹ ਵਿੱਚ ਜਾਣਾ। ਹੁਣ ਜਿਨ੍ਹਾਂ ਵੇਖਿਆ ਹੀ ਕੁਛ ਨਹੀਂ ਉਹਨਾਂ ਨੂੰ ਕੀ ਪਤਾ, ਐਵੇਂ ਨਹੀਂ ਇਹਦੇ ਕੋਲ ਹਰਿਮੰਦਰ ਸਾਹਿਬ ਦੀ ਨਹੀਂ ਰਖਾਈ। ਸੱਚਖੰਡ ਵਿੱਚ ਜਦੋਂ ਜਾਂਦੇ ਹਾਂ, ਦਰਗਾਹ ਵਿੱਚ ਜਾਂਦੇ ਹਾਂ, ਉੱਥੇ ਤਖ਼ਤ ਉੱਤੇ ਬੈਠੇ ਮੈਂ ਇਹਨਾਂ ਨੂੰ ਵੇਖਣਾ, ਇਹ ਨੂਰ ਉੱਥੇ ਹੁੰਦਾ, ਇਹ ਗੁਰੂ ਹਰਗੋਬਿੰਦ ਸਾਹਿਬ ਨੂੰ ਮੈਂ ਉੱਥੇ ਵੇਖਣਾ, ਗੁਰੂ ਨਾਨਕ ਜੋਤ ਇਹ ਤੇ ਉੱਥੇ ਦਿਸੇਗੀ। ਸਾਈ ਨੇ ਵੇਖਿਆ, ਰੱਬ ਦੇ ਪਿਆਰੇ ਜਿਹੜੇ ਜੁੜੇ ਨੇ, ਅੱਜ ਧਿਆਨ ਨਹੀਂ ਜੁੜਿਆ, ਹੁਣ ਤੇ ਇੰਜ ਹੀ ਹੋਇਆ ਕੋਈ ਪਿਆਰਾ ਮਿੱਤਰ ਤੁਹਾਨੂੰ ਹੱਸ ਕੇ ਬੁਲਾਏ, ਰੋਜ਼ ਮਿਲੇ ਤੇ ਇੱਕ ਦਿਨ ਮੂੰਹ ਵੱਟ ਕੇ ਲੰਘ ਜਾਏ, ਪਾਸਾ ਮੋੜ ਕੇ ਬੰਦੇ ਦੀ ਜਾਨ ਨਿਕਲ ਜਾਂਦੀ ਹੈ, ਮਿੱਤਰ ਨੂੰ ਕੀ ਹੋ ਗਿਆ। ਰੋਜ਼ ਮਿਲਦਾ ਸੀ, ਬੋਲਦਾ ਸੀ, ਅੱਜ ਕੀ ਹੋਇਆ? ਐਸਾ ਹੋਇਆ ਇੱਕ ਵਾਰੀ, ਭਾਈ ਨੰਦ ਲਾਲ ਜੀ ਆਰ ਐਸ ਐਨ ਵੇਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਆ ਰਿਹਾ, ਬੜਾ ਸੁੰਦਰ ਪੁਸ਼ਾਕਾ ਪਾਇਆ। ਕਹਿਣ ਲੱਗਾ ਲਓ, ਆਨੰਦ ਬਣ ਗਿਆ। ਅਰਦਾਸ ਵਿੱਚ ਰੋਜ਼ ਕਹਿੰਦੇ ਆ, ਸੇਈ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਲੈ ਮਾਲਕ ਕਿਰਪਾ ਕਰ ਦਿੱਤੀ, ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਿਲ ਪਏ, ਅੰਮ੍ਰਿਤ ਵਰਖਾ ਹੋਏਗੀ, ਰਸਨਾ ਤੋਂ ਕੁਝ ਬਚਨ ਕਹਿਣਗੇ ਬਖਸ਼ਿਸ਼ ਵਾਲੇ। ਕਮਾਲ ਹੋਈ, ਜਦੋਂ ਚਾਰ ਕਦਮ ਅੱਗੇ ਪੁੱਟੇ ਨਾ ਤੇ ਗੁਰੂ ਸਾਹਿਬ ਪਾਸਾ ਮੋੜ ਕੇ ਦੂਸਰੇ ਪਾਸੇ ਨੂੰ ਮੁੜ ਗਏ, ਇਹਦੇ ਵੱਲ ਆਏ ਨਾ, ਉੱਥੇ ਹੀ ਖਲੋ ਗਿਆ ਹੱਥ ਜੋੜ ਕੇ, ਤੇ ਅੰਦਰੋਂ ਇੱਕ ਹੂਕ ਨਿਕਲੀ, ਜੋ ਉਹਨੇ ਲਿਖਿਆ ਮੈਂ ਤੁਹਾਨੂੰ ਸੁਣਾ ਦਿਆਂ। ਕਹਿਣ ਲੱਗਾ, ਮਿੱਤਰ ਕੀ ਨਿਕਲ ਗਿਆ, ਮੂੰਹ ਮੋੜ ਕੇ ਚਲਾ ਗਿਆ, ਅੱਖਾਂ ਰਾਹੀਂ ਮੇਰੀ ਜਾਨ ਨਿਕਲ ਗਈ, ਅੱਖਾਂ ਰਾਹੀਂ ਜਿੰਦ ਨਿਕਲ ਗਈ। ਉਹ ਕਹਿੰਦੇ ਨੇ, ਮੈਂ ਆਕਾਸ਼ ਵੱਲ ਵੇਖਿਆ ਤੇ ਮੈਂ ਉਹਨੂੰ ਕਿਹਾ, ਤੂੰ ਕਾਲਾ ਕਿਉਂ ਹੋਇਆ? ਤੇ ਉਹ ਕਹਿਣ ਲੱਗੇ, ਨੰਦ ਲਾਲ, ਤੇਰੇ ਅੰਦਰੋਂ ਇੱਕ ਹੂਕ ਨਿਕਲੀ ਹੈ, ਤੇਰੇ ਅੰਦਰੋਂ ਆਹ ਨਿਕਲੀ ਹੈ, ਆਹ ਦੇ ਵਿੱਚ ਜਿਹੜਾ ਧੂੰਆਂ ਨਿਕਲਿਆ ਉਹਨੇ ਮੈਨੂੰ ਕਾਲਾ ਕਰ ਦਿੱਤਾ, ਮੇਰੀ ਆਹ ਨੇ ਆਕਾਸ਼ ਕਾਲਾ ਕਰ ਦਿੱਤਾ। ਫਿਰ ਕਹਿਣ ਲੱਗੇ, ਦਾਤਾ ਤੇਰੀ ਨਜ਼ਰ ਨੇ ਸ਼ਹੀਦ ਕਰ ਦਿੱਤਾ, ਹੁਣ ਤੇ ਕਿਸੇ ਪਾਸੇ ਜਾਣ ਜੋਗੇ ਵੀ ਨਹੀਂ ਰਹੇ, ਜੋ ਲਿਖਿਆ ਉਹ ਸੁਣਾ ਦਿਆਂ। ਉਹ ਕਹਿੰਦੇ ਨੇ, ਅਜ ਪੇਸ਼ੇ ਚਸ਼ਮ ਆ ਬੁੱਤੇ ਨਾ ਮਿਹਰ ਬਾਂ ਗੁਜ਼ਸ਼ਤ। ਉਹ ਮੇਰਾ ਮਿੱਤਰ ਨਾ ਮਿਹਰਬਾਨੀ ਕਰਕੇ ਮੂੰਹ ਮੋੜ ਕੇ ਕੋਲੋਂ ਗੁਜ਼ਰ ਗਿਆ, ਜਾਨਾ ਗੁਜ਼ਸ਼ਤ, ਜਾਨਾ ਦਾ ਅਰਥ ਹੁੰਦਾ ਮਿੱਤਰ, ਜਾਨਾ ਗੁਜ਼ਸ਼ਤ, ਤਾਜ ਰਾਹੇ ਦੀਦਾ ਜਾਂ ਗੁਜ਼ਸ਼ਤ, ਅੱਖਾਂ ਰਾਹੀਂ ਜਾਨ ਨਿਕਲ ਗਈ। ਰੰਗਸ਼ ਕਬੂਦ ਕਰ ਦੋ ਦਿਲ ਪੁਰ ਸ਼ਰਾਰ ਸਾਖਤ, ਮੇਰੇ ਅੰਦਰੋਂ ਆਹ ਨਿਕਲੀ, ਆਕਾਸ਼ ਨੂੰ ਕਾਲਾ ਕਰ ਦਿੱਤਾ, ਮੇਰਾ ਦਿਲ ਚੰਗਿਆੜਿਆਂ ਨਾਲ ਭਰ ਦਿੱਤਾ। ਬਸ ਅੱਜ ਕੇ ਦੋ ਦਿਆਹੇ ਮਨ ਅਜ ਆਸਮਾ ਗੁਜ਼ਸ਼ਤ, ਮਾਰਾ ਬਯਕ ਇਸ਼ਾਰਾ ਅਬਰੂ ਸ਼ਹੀਦ ਕਰ, ਅੱਖਾਂ ਦੇ ਇਸ਼ਾਰੇ ਨਾਲ ਮੈਨੂੰ ਸ਼ਹੀਦ ਕਰ ਦਿੱਤਾ। ਅਕਨੂ ਇਲਾਜ ਨੇਸਤ ਕੇ ਤੀਰ ਅਜ ਕੁਮਾ ਗੁਜ਼ਸ਼ਤ, ਜਿਨ੍ਹਾਂ ਨੇ ਵਿਛੋੜਾ ਅਨੁਭਵ ਕੀਤਾ, ਗੁਰੂ ਸਾਹਿਬ ਜੀ ਆ ਗਏ, ਗੱਲ ਨਾਲ ਲਾ ਲਿਆ। ਕਹਿਣ ਲੱਗਾ, ਦਾਤਿਆ ਇਹ ਗੱਲ ਨਾਲ ਲਾਏ, ਅੰਮ੍ਰਿਤ ਵਰਖਾ ਕਰੇ ਤਾਂ ਹੀ ਅੱਗ ਬੁੱਝ ਸਕਦੀ ਹੈ, ਨਹੀਂ ਤੇ ਕਿੱਥੇ ਬੁੱਝੇਗੀ। ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੋ, ਹੋ ਰਹਿ ਨਾ ਸਕਾਂ ਬਿਨ ਦੇਖਾ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ, ਸਿੱਖ ਤੇ ਅਸੀਂ ਉਸ ਦਿਨ ਹੋਵਾਂਗੇ। ਅੰਮ੍ਰਿਤ ਵੇਲਾ ਖੁੰਜਾ ਬੈਠੇ ਤੇ ਅੰਦਰੋਂ ਹੂਕ ਨਿਕਲੇ, ਓਹੋ ਇੰਨਾ ਨੁਕਸਾਨ, ਨਿਤਨੇਮ ਲੇਟ ਹੋ ਗਿਆ ਤੇ ਇੰਜ ਜਾਪੇ ਜਾਨ ਨਿਕਲ ਗਈ, ਇਹ ਮੈਂ ਕੀ ਕੀਤਾ, ਗੁਰਦੁਆਰੇ ਨਹੀਂ ਅੱਜ ਆ ਸਕਿਆ, ਘਾਟਾ ਕਿਵੇਂ ਪੂਰਾ ਹੋਏਗਾ। ਪਰਮਾਤਮਾ ਤੇਰੀ ਯਾਦ ਨਹੀਂ ਆਈ, ਯਾਦ ਤੋਂ ਬਿਨਾਂ ਮੈਂ ਕਿਵੇਂ ਜੀਵਾਂਗਾ। ਉਸ ਦਿਨ ਪਤਾ ਲੱਗੇਗਾ ਇਹ ਦਰਦ ਕੀ ਹੈ। ਇਸ ਦਰਦ ਵਾਲੇ ਵੇਖਿਆ ਕਿ ਉਹਨਾਂ ਦੀਆਂ ਅੱਖਾਂ ਚ ਜਿਹੜੇ ਅਥਰੂ ਨੇ, ਉਹਨਾਂ ਨੇ ਕਿਹਾ ਮੋਤੀਆਂ ਤੋਂ ਕੀਮਤੀ ਨੇ ਇਹ ਅਥਰੂ, ਪਾਣੀ ਨਹੀਂ। ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤੰਨਾ, ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸਵੰਨਾ। ਭਗਤ ਰਵਿਦਾਸ ਜੋ ਕਹਿ ਰਹੇ ਨੇ ਸਮਝ ਵਿੱਚ ਆਏਗਾ ਇਸ ਵਿਚਾਰ ਤੋਂ ਬਾਅਦ। ਸਹਿ ਕੀ ਸਾਰ ਸੁਹਾਗਣ ਜਾਣ, ਕਹਿੰਦੇ ਨੇ ਸ਼ਾਇਦ ਅਰਥ ਹੁੰਦਾ ਮਾਲਕ ਖਸਮ ਪਤੀ, ਉਸ ਦੀ ਸਾਰ ਵਿਆਹੀ ਹੋਈ ਸੁਹਾਗਣ ਜਾਣ ਦੀ। ਪਤੀ ਕੀ ਹੁੰਦਾ, ਤਾਜ ਅਭਿਮਾਨ ਸੁਖ ਰਲੀਆਂ ਮਾਣ, ਹੰਕਾਰ ਛੱਡ ਕੇ ਉਹ ਸੁਖ ਮਾਣਦੀ ਆਨੰਦ ਮਾਣਦੀ ਪਤੀ ਨਾਲ, ਤਨ ਮਨ ਦੇ ਨਾ ਅੰਤਰ ਰੱਖੇ, ਤਨ ਮਨ ਅਰਪਣ ਕਰਦੀ ਹੈ, ਕੋਈ ਫਰਕ ਨਹੀਂ ਰੱਖਦੀ। ਅਵਰਾਂ ਦੇਖ ਨਾ ਸੁਣੇ ਅਵੱਕ ਹੈ, ਇਹ ਬਚਨ ਬੜਾ ਧਿਆਨ ਦੇਣ ਯੋਗ ਹੈ। ਪਤੀ ਦੀ ਕੋਈ ਨਿੰਦਾ ਕਰਦਾ ਉਹ, ਪਹਿਲੇ ਤੇ ਉਹ ਕਿਸੇ ਹੋਰ ਪੁਰਖ ਵੱਲ ਵੇਖਦੀ ਨਹੀਂ, ਜਿੱਥੇ ਪਤੀ ਦੀ ਨਿੰਦਾ ਹੁੰਦੀ ਹੋਵੇ ਉਹ ਸੁਣਦੀ ਨਹੀਂ। ਅਪਾਖੇ ਦਾ ਅਰਥ ਹੁੰਦਾ ਬੁਰੀ ਗੱਲ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਬੇਟੀ ਨੂੰ, ਉਹਦਾ ਨਾਂ ਸੀ ਬੀਬੀ ਬੀਰੋ, ਇਹ ਰੱਬ ਕੋਲੋਂ ਮੰਗ ਕੇ ਲਈ ਸੀ। ਵੱਡਾ ਪੁੱਤਰ ਜਨਮਿਆ ਬਾਬਾ ਗੁਰਦਿੱਤਾ, ਤੇ ਮਾਤਾ ਗੰਗਾ ਨੇ ਵਧਾਈ ਦਿੰਦਿਆਂ ਕਿਹਾ ਰੱਬ ਕਿਰਪਾ ਕਰੇ ਗੁਰੂ ਨਾਨਕ ਛੇਤੀ ਛੇਤੀ ਜੋੜਾ ਰਲਾਏ, ਇੱਕ ਪੁੱਤਰ ਪੋਤਰਾ ਮੇਰਾ ਹੋਰ ਆਏ। ਕਹਿਣ ਲੱਗੇ ਨਹੀਂ ਮਾਤਾ, ਮੈਂ ਅਰਦਾਸ ਕਰ ਰਿਹਾ ਕਿ ਰੱਬ ਹੁਣ ਮੈਨੂੰ ਇੱਕ ਧੀ ਦੇਵੇ। ਧੀਆਂ ਆਉਂਦੀਆਂ ਹੀ ਤਾਂ ਨੇ ਕਿ ਬੰਦੇ ਨੂੰ ਸਮਾਜ ਵਿੱਚ ਵਿਚਰਨਾ ਆ ਜਾਏ, ਘਰ ਧੀ ਹੋਵੇ ਨਾ ਬੜਾ ਕੁਛ ਬਦਲਦਾ। ਕਹਿਣ ਲੱਗੇ ਰੱਬ ਧੀ ਦੇਵੇ, ਧੀ ਆਈ, ਵਾਕਿਆ ਆਈ, ਬਚਨ ਪੂਰਾ ਹੋਇਆ, ਉਹਦਾ ਨਾਂ ਰੱਖਿਆ ਵੀਰੋ। ਉਹਨੂੰ ਜਦੋਂ ਤੋਰਨ ਲੱਗੇ, ਬੜੀ ਚੰਗੀ ਆਤਮਾ, ਗੁਰਸਿੱਖ ਵੈਸੇ ਸਧਾਰਨ, ਕੋਈ ਅਮੀਰ ਨਹੀਂ ਹੋ, ਉਸ ਦੇ ਬੱਚੇ ਨੂੰ ਵੇਖਿਆ, ਰਿਸ਼ਤਾ ਕਰ ਦਿੱਤਾ ਤੇ ਤੋਰਨ ਲੱਗਿਆ ਕਹਿਣ ਲੱਗੇ ਮੇਰੀ ਬੇਟੀ ਯਾਦ ਰੱਖੀ, ਜਿੱਥੇ ਕੋਈ ਸਹੁਰੇ ਕਰਦੀ ਨਿੰਦਾ ਕਰੇ ਉੱਥੇ ਨਹੀਂ ਬੈਠਣਾ, ਨਹੀਂ ਸੁਣਨੇ। ਇੱਕ ਗੱਲ ਹੀ ਕਰੀਏ, ਸਮਝ ਲਈਏ ਨਾ, ਬੱਚੀਆਂ ਦਾ ਵਸੇਬਾ ਬੜਾ ਸੌਖਾ ਹੋ ਜਾਏ। ਪਤੀ ਦੀ ਨਿੰਦਾ ਨਹੀਂ ਸੁਣਨੀ, ਸਹੁਰੇ ਘਰ ਦੀ ਨਿੰਦਾ ਨਹੀਂ ਸੁਣਨੀ, ਇਹ ਮੈਂ ਸਮਝਣਾ ਇਸੇ ਬਚਨ ਤੇ ਆਧਾਰ ਸੀ। ਅਵਰਾਂ ਦੇਖ ਨਾ ਸੁਣੇ ਉਹ ਵੱਖ ਹੈ। ਕਹਿਣ ਲੱਗੇ ਕੁੱਲ ਕੀ ਬਾਤ ਚਿੱਤ ਮੈਂ ਧਰਨੀ, ਖੋਟੀ ਸੰਗਤ ਕਹੂੰ ਨਾ ਕਰਨੀ। ਅਕਾਲ ਪੁਰਖ ਨੇ ਇੰਨੀ ਕਿਰਪਾ ਕੀਤੀ, ਉਸ ਬੇਟੀ ਦੇ ਘਰ ਪੰਜ ਬੇਟੇ ਪੈਦਾ ਹੋਏ, ਮਹਾਨ ਯੋਧੇ। ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਉਹ ਪੰਜੇ ਸੈਨਾਪਤ ਸਨ, ਅੱਗੇ ਹੋ ਕੇ ਲੜਦੇ ਰਹੇ, ਦੋ ਪੰਗਾਣੀ ਦੇ ਯੁੱਧ ਵਿੱਚ ਸ਼ਹੀਦ ਵੀ ਹੋਏ। ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਅਨੁਭਵ ਹੈ, ਉਹ ਜੇ ਅਸੀਂ ਹਾਂ ਸੁਹਾਗਣਾ ਪ੍ਰਮਾਤਮਾ ਦੀਆਂ, ਉਹ ਰੱਬ ਦੀ ਨਿੰਦਾ ਕਰੇ, ਸ਼ੱਕ ਪੈਦਾ ਕਰੇ, ਉਸ ਦੀ ਗੱਲ ਹੀ ਸੁਣਨ ਵਾਸਤੇ ਤਿਆਰ ਨਹੀਂ ਹੁੰਦੇ। ਉਹ ਕਹਿੰਦੇ ਨੇ ਮੈਂ ਜਾਣਨਾ, ਆਪਣੀ ਸਿੱਧੀ ਗੱਲ ਹੈ, ਤੇਰੇ ਕੋਲੋਂ ਪੁੱਛਣ ਦੀ ਕੀ ਲੋੜ ਹੈ ਕਿ ਰੱਬ ਹੈ ਕਿ ਨਹੀਂ ਹੈ। ਜਿਨ੍ਹਾਂ ਦੇ ਅੰਦਰ ਵਿਛੋੜੇ ਦਾ ਅਹਿਸਾਸ ਹੈ, ਜਿਨ੍ਹਾਂ ਮੇਲ ਦਾ ਆਨੰਦ, ਮੇਲ ਦਾ ਆਨੰਦ ਨਹੀਂ ਮਾਣਿਆ ਤੇ ਵਿਛੋੜੇ ਦਾ ਵੀ ਕੋਈ ਪਤਾ ਨਹੀਂ ਹੁੰਦਾ। ਸੱਚ ਇਹ ਜੇ ਜਿਨ੍ਹਾਂ ਪ੍ਰਕਾਸ਼ ਨਹੀਂ ਵੇਖਿਆ, ਉਹਨਾਂ ਨੂੰ ਹਨੇਰੇ ਦਾ ਵੀ ਕੋਈ ਅਨੁਭਵ ਨਹੀਂ। ਇਹ ਮੈਨੂੰ ਉਸ ਦਿਨ ਪਤਾ ਲੱਗਾ, ਸੁਣ ਕੇ ਹੈਰਾਨ ਹੋ ਗਏ। ਮੈਂ ਸਮਝਦਾ ਸਾਂ ਜਿਹੜੇ ਅੰਧੇ ਨੇ ਨਾ, ਨੇਤਰਹੀਨ, ਇਹਨਾਂ ਨੂੰ ਹਨੇਰੇ ਦਾ ਪਤਾ ਹੋਵੇਗਾ। ਨੇਤਰਹੀਨ ਇੱਕ ਸਾਥੀ ਸੀ, ਉਹਨੂੰ ਮੈਂ ਪੁੱਛ ਬੈਠਾ, ਉਹ ਕਹਿਣ ਲੱਗਾ ਮੈਨੂੰ ਕੋਈ ਪਤਾ ਨਹੀਂ ਹਨੇਰਾ ਕੀ ਹੁੰਦਾ ਜਾਂ ਕਿਉਂ। ਕਹਿਣ ਲੱਗਾ ਪ੍ਰਕਾਸ਼ ਹੀ ਨਹੀਂ ਵੇਖਿਆ ਤੇ ਹਨੇਰੇ ਦਾ ਕੀ ਪਤਾ ਕੀ ਹੁੰਦਾ। ਮੈਂ ਕਿਹਾ ਤੈਨੂੰ ਸੁਪਨੇ ਵਿੱਚ ਤੇ ਦਿਸਦਾ ਹੋਵੇਗਾ। ਉਹ ਕਹਿਣ ਲੱਗਾ ਨਹੀਂ, ਸੁਪਨੇ ਚ ਵੀ ਮੈਨੂੰ ਕੁਛ ਨਹੀਂ ਦਿਸਦਾ, ਮੈਂ ਅੰਧਾ ਹੀ ਹਾਂ, ਮੇਰਾ ਵੇਖਣ ਦਾ ਅਨੁਭਵ ਵੀ ਕੋਈ ਨਹੀਂ, ਜਨਮ ਤੋਂ ਲੈ ਕੇ ਅੰਧਾ ਜਨਮਿਆ। ਅੰਧੇ ਬੰਦੇ ਨੂੰ ਹਨੇਰੇ ਦਾ ਵੀ ਕੋਈ ਪਤਾ ਨਹੀਂ, ਹਨੇਰਾ ਕੀ ਹੁੰਦਾ। ਇਹ ਵੀ ਜਿਨ੍ਹੇ ਪ੍ਰਕਾਸ਼ ਵੇਖਿਆ ਉਹ ਵੇਖਦਾ ਹੁਣ ਪ੍ਰਕਾਸ਼ ਨਹੀਂ ਅੰਧੇਰਾ। ਜਿਸ ਨੇ ਸੁੱਖ ਨਹੀਂ ਵੇਖਿਆ ਉਹਨੂੰ ਤੇ ਦੁੱਖ ਦਾ ਵੀ ਅਨੁਭਵ ਕੋਈ ਨਹੀਂ। ਜਿਸ ਨੇ ਮੇਲ ਦਾ ਆਨੰਦ ਨਹੀਂ ਮਾਣਿਆ ਉਹਨੂੰ ਵਿਛੋੜੇ ਦਾ ਵੀ ਕੋਈ ਪਤਾ ਨਹੀਂ ਕਿ ਵਿਛੋੜਾ ਕੀ ਹੁੰਦਾ, ਵਿਛੋੜੇ ਦਾ ਦੁੱਖ ਕੀ ਹੈ। ਦੁਖੀ ਦੁਹਾਗਣ ਦੋਏ ਪੱਖ ਹੀ ਨਹੀਂ, ਇੰਨਾ ਸੁੰਦਰ ਬੱਚਨ ਹੈ। ਸੋ ਕੱਤ ਜਾਣੇ ਪੀਰ ਪਰਾਏ, ਜਾਂ ਕਹਿ ਅੰਦਰ ਦਰਦ ਨਾ ਪਾਏ। ਉਹ ਪਰਾਈ ਪੀੜਾ ਨੂੰ ਕੀ ਸਮਝਦਾ ਕਿ ਰੱਬ ਦਾ ਪਿਆਰਾ ਰੱਬ ਦੇ ਵਿਛੋੜੇ ਚ ਰੋ ਰਿਹਾ, ਉਹ ਸਮਝਦਾ ਪਖੰਡ ਕਰਦਾ। ਕਈ ਵਾਰੀ ਅਸੀਂ ਪਾਗਲਾਂ ਨੂੰ ਸੰਤ ਆਖਿਆ ਤੇ ਸੰਤਾਂ ਨੂੰ ਪਾਗਲ ਕਿਹਾ, ਬਿਲਕੁਲ
ਪਹਿਚਾਨ ਨਹੀਂ ਸੀ ਨਾ, ਨਾ ਤੇ ਪਾਗਲ ਦੀ ਗੱਲ ਦਾ ਪਤਾ ਲੱਗਦਾ ਕੀ ਕਹਿੰਦਾ, ਨਾ ਸੰਤ ਦਾ ਲੱਗਦਾ, ਕਿਉਂਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣ। ਸੰਤਾਂ ਨੂੰ ਕਈ ਵਾਰੀ ਪਾਗਲ ਕਿਹਾ, ਕਈ ਵਾਰੀ ਸ਼ਰਾਰਤੀ ਕਿਹਾ। ਗੁਰੂ ਨਾਨਕ ਦੇਵ ਨੂੰ ਕਿਹਾ ਕੋਈ ਆਖੇ ਭੂਤਨਾ, ਕੋ ਕਹੇ ਬਤਾ ਲੈ ਸ਼ਰਾਰਤ ਕਰਦੇ। ਮਨਸੂਰ ਤੇ ਹੱਥ ਪੈਰ ਕੱਟ ਕੇ ਸੂਲੀ ਤੇ ਚਾੜ ਦਿੱਤਾ। ਸਰਮਦ ਨੂੰ ਦਿੱਲੀ ਚ ਜਾਮਾ ਮਸਜਿਦ ਵਿਚ ਕਤਲ ਕਰ ਦਿੱਤਾ। ਪੂਰਨ ਫਕੀਰ ਸੀ। ਰੱਬ ਦੇ ਪਿਆਰਿਆਂ ਨੂੰ ਕਈ ਵਾਰੀ ਸਮਝਿਆ ਜਾਂ ਸ਼ਰਾਰਤੀ ਨੇ ਜਾਂ ਪਾਗਲ ਨੇ। ਪਾਗਲਾਂ ਨੂੰ ਕਈ ਵਾਰੀ ਆਖਿਆ ਜੀ ਬੜੇ ਮਹਾਂਪੁਰਖ ਨੇ, ਉਹ ਹੁੰਦੇ ਬਿਲਕੁਲ ਬੁੱਧੀਹੀਨ ਨੇ। ਰੱਬ ਦਾ ਪਿਆਰਾ ਉਸ ਦੀਆਂ ਅੱਖਾਂ ਚ ਅਥਰੂ ਕਿਹਾ ਪਖੰਡ ਕਰਦਾ ਪਿਆ। ਨਹੀਂ, ਇਹ ਪਖੰਡ ਨਹੀਂ ਹੁੰਦਾ, ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਦਰਦ ਹੈ, ਅਸ਼ਵ ਵਿਛੋੜੇ ਦਾ ਅਹਿਸਾਸ ਹੈ, ਪਰ ਜਿਨ੍ਹਾਂ ਦੇ ਅੰਦਰ ਪਾਇਆ ਹੀ ਨਹੀਂ ਉਹਨਾਂ ਨੂੰ ਕੀ ਪਤਾ। ਰਹਾਓ ਦੁਖੀ ਦੁਹਾਗਣ ਦੋਏ ਪੱਖ ਹੀ ਨਹੀਂ ਦੁਹਾਗਣ, ਪ੍ਰਮਾਤਮਾ ਨਾਲੋਂ ਵਿਛੜੇ ਦੋਵਾਂ ਪੱਖਾਂ ਤੋਂ ਹੀ ਨਹੀਂ ਹੈ ਦੁਹਾਗਣ। ਪਤਾ ਲੱਗ ਜਾ ਨਾ ਮਾਂ ਬਾਪ ਨੂੰ ਵੀ ਇਹ ਠੀਕ ਨਹੀਂ, ਬੱਚੀ ਸਾਡੀ ਦੁਰਾਚਾਰੀ ਹੈ, ਉਹ ਵੀ ਮੂੰਹ ਨਹੀਂ ਲਾਉਂਦੇ। ਮਨਮੁਖ ਬੰਦਾ, ਪ੍ਰਮਾਤਮਾ ਤੋਂ ਟੁੱਟਾ ਬੰਦਾ, ਉਹ ਲੋਕ ਵਿੱਚ ਵੀ ਦੁਖੀ ਹੈ, ਪਰਲੋਕ ਵਿੱਚ ਵੀ ਦੁਖੀ ਹੈ। ਚਾਹੀਦਾ ਤੇ ਸੀ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਪਰ ਉਸ ਲੋਕ ਵਿੱਚ ਵੀ ਦੁਹੇਲੇ, ਅੱਗੇ ਵੀ ਦੁਹੇਲੇ। ਉਹ ਸੁਪਨੇ ਸੁੱਖ ਨਾ ਦੇਖਣੀ, ਬਹੁ ਚਿੰਤਾ ਪਰ ਜਾਲੇ, ਸੁਪਨੇ ਵਿੱਚ ਵੀ ਸੁੱਖ ਨਹੀਂ। ਲੋਕ ਪ੍ਰਲੋਕ ਵਿੱਚ ਦੁਖੇ ਦੁਖੇ ਦੁਹਾਗਣ ਦੋਏ ਪੱਖ ਹੀ ਨਹੀਂ, ਦੋਵਾਂ ਪੱਖਾਂ ਵਿੱਚ ਹੀਣ ਹੈ। ਸਹੁਰੇ ਪਈਏ ਬੁਰੀ ਜਿਵੇਂ ਕਿਹਾ, ਉਹਨਾਂ ਦਾ ਹਾਲ ਕਿਸੇ ਪਾਸੇ ਵੀ ਟਿਕਾਣਾ ਨਹੀਂ, ਨਾ ਲੋਕ ਵਿੱਚ ਨਾ ਪ੍ਰਲੋਕ ਵਿੱਚ। ਦੁਖੀ ਦੁਹਾਗਣ ਦੋਏ ਪੱਖ ਹੀ ਨਹੀਂ, ਇੱਕ ਪੱਖ ਹੈ ਲੋਕ, ਇੱਕ ਹੈ ਪ੍ਰਲੋਕ, ਨਾ ਲੋਕ ਵਿੱਚ ਥਾਂ ਨਾ ਪ੍ਰਲੋਕ ਵਿੱਚ ਥਾਂ। ਜਿਨ ਨਾਹਾ ਨਿਰੰਤਰ ਭਗਤ ਨਾ ਕੀਨੀ, ਨਾਹਾ ਸ਼ਬਦ ਜਿਹੜਾ ਇਹਨੂੰ ਨਾਹ ਨਹੀਂ ਪੜ੍ਹਨਾ, ਨਾਹ ਦਾ ਅਰਥ ਹੁੰਦਾ ਇਨਕਾਰ, ਨਾਹਾ ਨਾਹਾ ਦਾ ਅਰਥ ਹੁੰਦਾ ਖਸਮ ਮਾਲਕ। ਹਰ ਨਾਹਾ ਪ੍ਰਭ ਜੀ ਇਹ ਕੱਲੜੀ ਬਣ ਮਾਹੇ, ਕਿਉਂ ਧੀਰੇਗੀ ਨਾਹਾ ਬਿਨਾ ਪ੍ਰਭ ਵੇ ਪ੍ਰਵਾਹ। ਤਨ ਨਾਹਾ ਬਾਜੋ ਰਹਿ ਨਾ ਸਾਕੈ ਬਿਖਮ ਰੈਨ ਅੰਧੇਰੀਆ, ਨਾ ਨੀਂਦ ਆਵੈ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀਆ, ਬਾਜੋ ਪਿਆਰੇ ਕੋਏ ਨਾ ਸਾਰੇ ਇਹ ਕੱਲੜੀ ਕੁਰਲਾਏ, ਨਾਨਕ ਸਾਧਨ ਮਿਲੇ ਮਲਾਈ ਬਿਨ ਪ੍ਰੀਤਮ ਦੁਖ ਪਾਏ। ਨਾਹਾ ਹਰ ਨਾਹਾ ਨਾ ਮਿਲੀਏ ਸਾਜਨ ਕਤ ਪਾਈਐ ਬਿਸਰਾਮ, ਜਿਨ ਨਾਹਾ ਨਿਰੰਤਰ ਭਗਤ ਨਾ ਕੀਨੀ, ਪੁਰਸਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਣ ਅਕੇਲਾ। ਭਗਤ ਜੀ ਨੇ ਇਸਲਾਮੀ ਸ਼ਬਦ ਵਰਤੇ ਹੈ, ਸ਼ਬਦ ਪੁਲ ਸਿਰਾਤ ਪੁਰਸਲਾਤ ਉਹਨਾਂ ਇਕੱਠਾ ਵਰਤਿਆ ਕਿ ਦੋਜ਼ਖ ਦੀ ਅੱਗ ਜਿੱਥੇ ਬਲਦੀ ਹੈ ਉਸ ਦੇ ਉੱਤੇ ਪੁਲ ਹੈ, ਤੇ ਪੁਲ ਹੈ ਇੱਕ ਰੋਮ ਜਿੰਨਾ ਵਾਲ ਜਿੰਨਾ ਪਤਲਾ, ਉਸ ਤੋਂ ਲੰਘ ਕੇ ਜਾਣਾ। ਹੁਣ ਇਹ ਸਰਕਸ ਵਾਲੇ ਵੀ ਘੱਟੋ ਘੱਟ ਰੱਸੀ ਤੇ ਹੁੰਦੀ ਹੈ, ਵਾਲ ਜਿੰਨਾ ਤੇ ਪਤਲਾ ਨਹੀਂ ਜਿਸ ਤੇ ਤੁਰਦੇ ਨੇ। ਹੁਣ ਜਿੰਨਾ ਕਹਿੰਦੇ ਨਮਾਜ਼ਾਂ ਪੜ੍ਹੀਆਂ, ਰੋਜ਼ੇ ਰੱਖੇ, ਜ਼ਕਾਤ ਕੱਢੀ, ਹੱਜ ਕੀਤਾ, ਕਲਮਾ ਪੜ੍ਹਿਆ, ਹਜ਼ਰਤ ਸਾਹਿਬ ਤੇ ਆਪਣੇ ਰਸੂਲ ਤੇ ਇਮਾਨ ਲਿਆਂਦਾ, ਉਹ ਲੰਘ ਜਾਣਗੇ, ਬਾਕੀ ਗਿਰ ਜਾਣਗੇ ਦੋਜ਼ਖ ਦੇ ਵਿੱਚ। ਉਹ ਪੰਥ ਬੜਾ ਔਖਾ, ਰਸਤਾ ਬੜਾ ਔਖਾ, ਸੰਗ ਨਾ ਸਾਥੀ ਗਮਣੇ ਅਕੇਲਾ, ਕੋਈ ਸੰਗੀ ਸਾਥੀ ਨਹੀਂ ਉਹਨਾਂ ਕਿਹਾ ਪੁਰਸਲਾਤ। ਹਿੰਦੂ ਵੀਰਾਂ ਨੇ ਕਿਹਾ ਬਿਤਰਨੀ ਨਦੀ ਬਿਤਰਨੀ, ਜਿਹੜੀ ਤਰੀ ਨਾ ਜਾਏ, ਇਹਨਾਂ ਜਰਾ ਰਸਤਾ ਸੌਖਾ ਦੱਸ ਦਿੱਤਾ ਉਹਦੇ ਨਾਲੋਂ। ਇਹਨਾਂ ਕਿਹਾ ਉੱਥੇ ਪਾਣੀ ਨਹੀਂ ਖੂਨ ਪਾਕ ਹੈ, ਉਹਦੇ ਵਿੱਚੋਂ ਜਾਣਾ ਹੈ, ਤੇ ਜਿਹਨਾਂ ਗਊ ਦਾਨ ਕੀਤੀ ਹੈ ਗਊ ਆ ਜਾਏਗੀ ਉੱਥੇ, ਉਹਦੀ ਪੂਛ ਫੜ ਕੇ ਬਾਹਰ ਹੋ ਜਾਣਗੇ। ਇਹ ਪੰਡਤਾਂ ਕਿਹਾ, ਬਹੁਤਿਆਂ ਤੇ ਇੱਥੇ ਤਰ੍ਹਾਂ ਕਿਹਾ। ਉਹਨਾਂ ਕਿਹਾ ਜੀ ਗਊ ਨਹੀਂ ਲੱਭਦੀ ਹੁਣ ਕੀ ਕਰੀਏ। ਉਹਦੇ ਆਲਕ ਨੇ ਜਿੰਨੀਆਂ ਗਾਵਾਂ ਸਨ ਸਾਰੀਆਂ ਦਾਨ ਕਰ ਦਿੱਤੀਆਂ, ਲੱਭੇ ਕੋਈ ਨਾ, ਬਿਮਾਰ ਗਊਆਂ ਲੈ ਆ ਚੁਕਵਾ ਕੇ। ਤੇ ਉਹ ਬੱਚੇ ਬੜੇ ਚੰਗੇ ਹੁੰਦੇ ਨੇ ਸਿਆਣੇ, ਸੱਚ ਕਹਿਦੇ, ਕਹਿਣ ਲੱਗਿਆ ਪਿਤਾ ਜੀ ਇਹ ਤੇ ਉੱਠ ਵੀ ਨਹੀਂ ਸਕਦੀਆਂ, ਇਹਨਾਂ ਦੀ ਪੂਛ ਫੜ ਕੇ ਕਿਹੜਾ ਪਾਰ ਹੋਏਗਾ, ਇਹਨਾਂ ਕੋਲ ਤੇ ਉੱਠਿਆ ਵੀ ਨਹੀਂ ਜਾਂਦਾ, ਇਹ ਤੇ ਪਾਪ ਕਰ ਰਹੇ ਹੋ ਤੁਸੀਂ, ਇਹ ਗਊਆਂ ਦਾਨ ਕਰ ਰਹੇ। ਉਹਨਾਂ ਕਿਹਾ ਹੋਰ ਕਰੋ, ਜੇ ਠੀਕ ਗਾਂ ਨਹੀਂ ਲੱਭਦੀ ਤੇ ਸੋਨੇ ਦੀ ਗਊ ਬਣਾ ਕੇ ਦਾਨ ਕਰ ਦਿਓ, ਇੱਕ ਤੋਲੇ ਦੀ ਭਾਵੇਂ ਬਣਾ ਦਿਓ, ਛੋਟੀ ਜਿਹੀ ਪੂਛ ਲਾ ਦਿਓ, ਲੱਤਾਂ ਚਾਰ ਲਾ ਦਿਓ, ਗਊ ਬਣਾ ਦਿਓ। ਗੁਰੂ ਸਾਹਿਬ ਜੀ ਪੁੱਛਣ ਲੱਗੇ, ਕਹਿਣ ਲੱਗੇ, ਇੱਕ ਗੱਲ ਮੈਨੂੰ ਨਹੀਂ ਸਮਝ ਵਿੱਚ ਆਈ ਤੁਹਾਡੀ, ਭਲਿਓ ਲੋਕੋ, ਜਿਹਨੇ ਪਾਪ ਕੀਤਾ ਉਹ ਤੇ ਬਤਰਨੀ ਨਦੀ ਚ ਜਾਏ ਤੇ ਗਊ ਨੇ ਵਿਚਾਰੀ ਨੇ ਕੀ ਕਿਹਾ, ਤੇ ਇਹਨੂੰ ਕਾਹਦੇ ਲਈ ਲੰਘਾਉਂਦੇ ਹੋ ਤੁਸੀਂ? ਕਹਿਣ ਲੱਗੇ, ਨਹੀਂ ਅਸੀਂ ਨਹੀਂ ਇਸ ਪਾਸੇ ਜਾਣਾ, ਸਾਡਾ ਰਸਤਾ ਹੀ ਹੋਰ ਹੈ, ਦੋਜ਼ਕ ਵੱਲ ਜਾਣ ਮੁਸਲਮਾਨ ਜਿਹੜੇ ਜਾਂਦੇ ਪਏ ਨੇ ਤੇ ਹਿੰਦੂ ਬਤਰਨੀ ਵੱਲ ਜਾਣ, ਅਸੀਂ ਤੇ ਜਾਣਾ ਪਾਸੇ ਹੋਰ। ਸਤਿਗੁਰ ਪੂਰੇ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੇਥੀ ਜਮ ਕਾ ਮਾਰਗ ਦੂਰ ਰਹਿਆ। ਅਸੀਂ ਤੇ ਨਾਮ ਦੀ ਗਲੀ ਪੈ ਕੇ ਨਾ ਸਿੱਧੇ ਪਰਮਾਤਮਾ ਤੱਕ ਪੈ ਜਾਣਾ। ਕਈ ਵਾਰੀ ਬੁੱਢਿਆਂ ਨੂੰ ਸਮਝ ਨਹੀਂ ਆਉਂਦੀ ਜਿਹੜੀ ਗੱਲ ਛੋਟੇ ਜਿਹੇ ਬੱਚੇ ਕਹਿ ਦਿੰਦੇ। ਛੋਟਾ ਜਿਹਾ ਬੱਚਾ ਆ ਗਿਆ ਪਾਦਰੀ ਸਮਝਾਉਣ ਲੱਗਾ, ਸਕੂਲਾਂ ਨੂੰ ਬੜਾ ਸਾਂਭਿਆ, ਜੰਮਦਿਆਂ ਨੂੰ ਈਸਾਈ ਬਣਾ ਦਿੰਦੇ। ਕਹਿਣ ਲੱਗਾ, ਜਿਹਨਾਂ ਨਰਕਾਂ ਨੂੰ ਜਾਣਾ ਹੱਥ ਖੜੇ ਕਰੋ, ਕਿਸੇ ਨੇ ਕੀਤਾ। ਸਵਰਗਾਂ ਨੂੰ ਜਾਣਾ ਖੜੇ ਕਰੋ, ਸਾਰਿਆਂ ਕਰ ਦਿੱਤਾ। ਉਹ ਕਹਿਣ ਲੱਗਾ ਇੱਕ ਬੱਚੇ ਨੂੰ, ਤੂੰ ਨਾ ਨਰਕਾਂ ਨੂੰ ਜਾਣਾ ਸਵਰਗਾਂ ਨੂੰ ਤੂੰ ਹੱਥ ਨਹੀਂ ਖੜਾ ਕੀਤਾ, ਤੂੰ ਕਿੱਥੇ ਜਾਣਾ? ਕਹਿਣ ਲੱਗਾ, ਆਪਾਂ ਨੂੰ ਮੰਮੀ ਨੇ ਕਿਹਾ ਸੀ, ਮੰਮੀ ਨੇ ਕਿ ਛੁੱਟੀ ਹੁੰਦਿਆਂ ਸਿੱਧਾ ਘਰ ਆ ਜਾਈ, ਨਾ ਆਪਾਂ ਨਰਕਾਂ ਨੂੰ ਜਾਣਾ ਨਾ ਸਵਰਗਾਂ ਨੂੰ, ਤੂੰ ਜਾ ਜਿੱਧਰ ਜਾਣਾ, ਮੈਂ ਤੇ ਮਾਂ ਕੋਲ ਜਾਣਾ। ਗੁਰੂ ਨੇ ਤੁਹਾਨੂੰ ਕਹਿ ਦਿੱਤਾ ਸਿੱਧੇ ਮੇਰੇ ਵੱਲ ਆ ਜਾਓ, ਤੁਹਾਨੂੰ ਨਾ ਨਰਕਾਂ ਨੂੰ ਜਾਣ ਦੀ ਲੋੜ ਨਾ ਸਵਰਗਾਂ ਨੂੰ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ ਹਮ ਕਾਹੂ ਕਿ ਕਾਨ ਨਾ ਕੱਢਤੇ ਆਪਣੇ ਗੁਰਪ੍ਰਸਾਦ। ਆਪ ਤੋਂ ਜਾਏ ਚੜੇ ਸਿੰਘਾਸਨ, ਰੱਬ ਦਾ ਸਿੰਘਾਸਨ ਸਿੱਧਾ ਮਿਲਦਾ ਹੋਵੇ ਤੇ ਕੌਣ ਦੋਜ਼ਕ ਲੰਘੇ ਪਿਆ, ਕੀ ਲੋੜ ਹੈ ਸਾਨੂੰ ਐਵੇਂ ਗਊ ਦੀਆਂ ਪੂਛਾਂ ਫੜਦੇ ਫਿਰੀਏ ਨਾਮ ਦਾ ਪੱਲਾ ਛੱਡ ਕੇ। ਸਿੱਖ ਨੇ ਤੇ ਸ਼ਬਦ ਦੇ ਵਿਹੜੇ ਚ ਬੈਠਣਾ, ਅਸੀਂ ਇਹੋ ਜਿਹੇ ਕਰਮ ਕਾਂਡ ਨੂੰ ਨਹੀਂ ਮੰਨਦੇ। ਤੋ ਕਿਹਾ ਪੁਰਸਲਾਤ ਕਾ ਪੰਥ ਦੋਹੇਲਾ, ਬੜਾ ਔਖਾ ਸੰਗ ਨਾ ਸਾਥੀ ਗਮਣੇ ਅਕੇਲਾ, ਦੁਖੀਆ ਦਰਦ ਬੰਦ ਦਰ ਆਇਆ। ਮੈਂ ਬੜਾ ਦੁਖੀ ਹਾਂ ਤੇਰੇ ਵਿਛੋੜੇ ਵਿੱਚ, ਤੇਰੇ ਦਰ ਤੇ ਆਇਆ, ਖੜਕਾਰਿਆ ਦਰਵਾਜਾ, ਦਰਮਾ ਦੇ ਥਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕੇ। ਬਹੁਤ ਪਿਆਸ ਜਵਾਬ ਨਾ ਪਾਇਆ, ਬੜੀ ਪਿਆਸ ਹੈ ਜਵਾਬ ਅੱਗੋਂ ਆਉਂਦਾ ਕੋਈ ਨਹੀਂ। ਪੰਕਤੀ ਪੜ੍ਹੀਏ ਸਮਾਪਤੀ ਕਰਾਂ, ਕਹਿੰਦੇ ਨੇ ਲੈ ਖੋਲ ਨਾ ਖੋਲ ਦਰਵਾਜਾ, ਅਸੀਂ ਤੇ ਤੇਰੇ ਦਰ ਤੇ ਡਿੱਗ ਪਏ ਆ, ਹੁਣ ਕਿਤੇ ਨਹੀਂ ਜਾਣਾ। ਕਹਿ ਰਵਿਦਾਸ ਸ਼ਰਨ ਪ੍ਰਭ ਤੇਰੇ, ਜਿਉਂ ਜਾਣੋ ਤਿਉਂ ਕਰ ਗਤ ਮੇਰੀ, ਜਿਵੇਂ ਤਾਰਨਾ ਹੀ ਤਾਰ ਲਈ, ਤੇਰੀ ਮਰਜ਼ੀ ਹੈ। ਅਸੀਂ ਡਿੱਗਣਾ ਸੀ ਤੇਰੇ ਦਰ ਤੇ ਡਿੱਗ ਪਏ ਆ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ, ਸਗਲ ਦੁਆਰ ਕਉ ਛਾੜ ਕੇ ਗਇਓ ਤੁਹਾਰੋ ਦੁਆਰ, ਗਇਓ ਦਰ ਤੇ ਫੜ ਲਿਆ, ਗ੍ਰਹਿਣ ਕੀਤਾ। ਬਾਂ ਗਹਿ ਕੀ ਲਾਜ ਅਸ ਗੋਬਿੰਦ ਦਾਸ, ਤੁਹਾਰ ਗੁਰੂ ਬਖਸ਼ਿਸ਼ ਕਰੇ। ਵਿਚਾਰਾਂ ਸਾਡੇ ਹਿਰਦੇ ਵਿੱਚ ਵਸਣ, ਸਿੱਖਪਨ ਦੇ ਮਹਾਨ ਕੀਰਤਨੀ ਹੈ ਭਾਈ ਨਿਰੰਜਨ ਸਿੰਘ ਜੀ, ਉਹਨਾਂ ਆਪ ਨੂੰ ਨਿਹਾਲ ਕਰਨਾ, ਦਾਸਰੇ ਨੂੰ ਆਗਿਆ ਬਖਸ਼ੋ। ਆਓ ਸਾਰੇ ਰਲ ਕੇ ਜਪੋ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।